ओंकार सतनाम करता पुरख निर्भव निर्वैर अकाल मूरत अजोनी सैभं गुरु प्रसाद। प्राकृतिक मंडल विच मनुख एक ऐसी होंद है जिसदा सिर जिसदा दिमाग अनेकां तरह के सवालों नाल हर वक्त भरिया रहिंदा है। सवाल एक बोझ है और हर नवा दिन अनेकां सवालों नूं जन्म देंदा है। नवे नवे सवालों का बोझ। पश्चिम के कुछ दार्शनिक ते ऐसा कहण लग पए ने जिंदगी एक बोझ है क्योंकि जीवन सवालों का इकट्ठ है। वाकई वो सवाल बोझ बन के रह जाता है जिसका जवाब ना मिले। वो प्रश्न एक बहुत वड्डा भार है जिसका उत्तर ही ना मिले। महान सतगुरु गुरु गोविंद सिंह जी महाराज अदुत्ती शख्सियत दे मालक उन्होंने जापदा है मनुख दे मन का बहुत गहरा अध्ययन किया। उदी बहुत गहराई दे छाप मारी है। एक गल वखरी जे देखण नूं उन्हां कोल धनुषबाण तलवार बाज एक ऐसा रंग है एक ऐसा रूप है। भ्रांति पैदा हो जाती है कि ए पुरुष अजीम शायर होवेगा दार्शनिक होवेगा चिंतक होवेगा संत होवेगा गुरु होवेगा लिवलीन होवेगा भजन आनंदी धुन विच मगन रहण वाला होवेगा। पर इना सारियां खूबियां खासियतां दे मालिक ने गुरु गोबिंद सिंह जी महाराज। अज तक ऐसा होया है कि जो तलवार दे धनी होए ने वो कलम दे धनी नहीं सन। पर इस पृथ्वी ते पहली दफा ऐसा होया है जिसकी तलवार विच जोर सी पर अनंत गुणा जोर सी उसकी कलम विच बहुत वड्डा जोर सी। जिथे उसकी तलवार मजलूमा की रक्षा करती रही उसकी कलम अमर संगीत नूं जन्म देंदी रही अमर गीतां नूं जन्म देंदी रही दर्शन ते फिलसफे नूं जन्म देंदी रही। और हैरानगी आउंदी है कि सूरबीर साहित्यकार भी है चिंतक भी है दार्शनिक भी है। भाई साहब भाई नंदलाल ऐसा कहिंदे ने कि अज तक जितने दरवेश होए ने वो बादशाह नहीं सन और जिहड़े बादशाह होए ने वो दरवेश नहीं सन। जद भी किसी बादशाह दे अंदर दरवेश बनन दा शौक पैदा होया है उन्हें बादशाहत नूं त्याग गया है। और जद भी किसी दरवेश के अंदर बादशाह बनन दा शौक पैदा होया है उन्हें भी माला परे सुट्टी है उन्हें भी दरवेशी नूं त्याग गया है। पर एक पहला ही पुरुष है जिन्हों वेखदे ही एकदम स्पष्ट हो जाता है कि यह बादशाह भी है दरवेश भी है। हक हक अंदेश गुरु गोबिंद सिंह बादशाह दरवेश गुरु गोबिंद सिंह। गुरु गोबिंद सिंह जी महाराज एक ऐसे फुल ने जिस विच कुदरत ने कई रंग भर दिते ने अनेका रंग भर दिते ने। उन्हें अनेका रंगा विचों आपदा एक रंग है कवि होना शायर होना दार्शनिक होना चिंतक होना फिलोसफर होना। आपदी कलम विचों जिथे रूहानियत नाल लबरेज बाणी जाव साब निकली जिथे ब्रह्म ज्ञान नाल भरपूर अकाल उस्तद दा जन्म होया है जिथे वीर रस नाल पूरत चंडी दीवार भगवती दीवार इस तरह दियां अदुती बाणियां आलमे वजूद विच आईयां उथे आप दी कलम तो अपनी कथा भी निकली विचित्र नाटक ज्ञान प्रबोध। फिर आप दी इसे ही महान कलम विचों जफरनामे दा भी जन्म है कृष्णा अवतार रामा अवतार 24 ਅਵਤਾਰਾਂ ਦੀ ਕਥਾ ਆਪ ਦੀ ਕਲਮ ਦੇ ਚੋਂ ਨਿਕਲੀ। ਹੈਰਾਨਗੀ ਆਉਂਦੀ ਹੈ, ਕੁੱਲ ਉਮਰ ਆਪ ਦੀ 42 ਸਾਲ ਤੇ 42 ਸਾਲ ਵਿੱਚ ਪੰਥ ਦੀ ਸਾਜਨਾ, ਖਾਲਸੇ ਦੀ ਰੂਪ ਰੇਖਾ ਬਣਾਉਣੀ, ਦਸਮ ਗ੍ਰੰਥ ਦੀ ਸਿਰਜਣਾ ਕਰਨੀ, ਦੇਸ਼ ਦੇ ਸਿਆਸੀ ਮਾਹੌਲ ਨੂੰ ਠੀਕ ਕਰਨਾ, ਇਹ ਆਪ ਦੇ ਹਿੱਸੇ ਆਇਆ। ਔਰ ਆਪ ਨੇ ਇਸ ਛੋਟੀ ਜਿਹੀ ਆਯੂ ਦੇ ਵਿੱਚ ਇਤਨੇ ਵੱਡੇ ਵੱਡੇ ਕੰਮ ਪਾਇਆ, ਤਕਮੀਲ ਤੱਕ ਪਹੁੰਚਾ ਹੈ, ਜਿਹਨੂੰ ਵੇਖ ਕੇ ਅਲਾ ਯਾਰ ਖਾਂ ਜੈਸੇ ਇੱਕ ਮੁਸਲਿਮ ਸ਼ਾਇਰ ਨੂੰ ਵੀ ਕਹਿਣਾ ਪਿਆ, ਇਨਸਾਫ ਕਰੇ ਜੀ ਨੇ ਜ਼ਮਾਨਾ ਤੋਂ ਯਕੀ ਹੈ, ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਅਗਰ ਕੋਈ ਇਨਸਾਫ ਦੀ ਦ੍ਰਿਸ਼ਟੀ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਦਾ ਨਿਰੀਕਸ਼ਣ ਕਰੇ ਤਾਂ ਉਹ ਇਸ ਨਤੀਜੇ ਤੇ ਪਹੁੰਚੇਗਾ ਔਰ ਦਾਤ ਦੇਵੇਗਾ ਕਿ ਹੇ ਅਕਾਲ ਪੁਰਖ, ਇਸ ਤਰ੍ਹਾਂ ਦਾ ਮੁਜੱਸਮਾ ਤੂੰ ਪ੍ਰਿਥਵੀ ਤੇ ਪਹਿਲੀ ਦਫਾ ਹੀ ਬਣਾਇਆ, ਜਿਸ ਦੇ ਚ ਇਤਨੀਆਂ ਸ਼ਕਤੀਆਂ ਭਰ ਦਿੱਤੀਆਂ, ਜਿਸ ਦੇ ਚ ਇਤਨੀਆਂ ਖੂਬੀਆਂ ਭਰ ਦਿੱਤੀਆਂ। ਆਪ ਦੀਆਂ ਅਨੰਤ ਰਚਨਾਵਾਂ ਦੇ ਚੋਂ ਇੱਕ ਰਚਨਾ ਹੈ ਗਿਆਨ ਪ੍ਰਬੋਧ, ਉਸ ਦੇ ਚ ਅਨੇਕਾਂ ਪ੍ਰਸ਼ਨ ਨੇ, ਜਾਂ ਇੰਝ ਕਹਿ ਲੋ ਪ੍ਰਸ਼ਨਾਂ ਦੀ ਬਾਣੀ, ਸਵਾਲਾਂ ਦੀ ਬਾਣੀ। ਔਰ ਵਾਕਈ ਫਿਰ ਸਪਸ਼ਟ ਕਰੀਏ ਕਿ ਸਵਾਲ ਇੱਕ ਬੋਝ ਹੈ, ਸਵਾਲ ਵੱਧਦੇ ਜਾਣ ਜ਼ਿੰਦਗੀ ਤਣਾਅ ਗ੍ਰਸਤ ਹੋ ਜਾਂਦੀ ਹੈ, ਬੋਝਲ ਹੋ ਜਾਂਦੀ ਹੈ, ਬੋਝ ਨੂੰ ਚੁੱਕਣਾ ਔਖਾ ਹੁੰਦਾ ਹੈ, ਸਵਾਲਾਂ ਨੂੰ ਢੋਣਾ ਔਖਾ ਹੋ ਜਾਂਦਾ ਹੈ। ਲੇਕਿਨ ਮਨੁੱਖ ਦੀ ਅਹਿਮੀਅਤ, ਖਾਸੀਅਤ ਜਾਂ ਉਸਦਾ ਤੁੱਛ ਹੋਣਾ ਵੀ ਉਸਦੇ ਸਵਾਲਾਂ ਤੇ ਖੜਾ ਹੈ। ਅਗਰ ਉਹ ਮਾਮੂਲੀ ਪੱਧਰ ਦਾ ਹੀ ਸਵਾਲ ਕਰ ਰਿਹਾ ਹੈ ਤੇ ਇੱਕ ਮਾਮੂਲੀ ਜਿਹਾ ਸਵਾਲ ਹੀ ਉਹਦੀ ਜ਼ਿੰਦਗੀ ਦਾ ਮਕਸਦ ਹੈ, ਉਹੀ ਸਿਰ ਤੇ ਚੁੱਕੀ ਫਿਰਦਾ ਹੈ, ਤੇ ਇਸ ਤੋਂ ਪਤਾ ਚੱਲਦਾ ਹੈ ਜਿਤਨਾ ਛੋਟਾ ਸਵਾਲ ਹੈ, ਜਿਤਨਾ ਮਾਮੂਲੀ ਸਵਾਲ ਹੈ, ਇਸ ਸਵਾਲ ਵਿੱਚ ਜੀਣ ਵਾਲਾ ਮਨੁੱਖ ਵੀ ਉਤਨਾ ਹੀ ਮਾਮੂਲੀ ਹੈ, ਕੋਈ ਖਾਸ ਨਹੀਂ ਹੈ, ਅਹਿਮ ਨਹੀਂ ਹੈ। ਅਹਿਮ ਮਨੁੱਖ ਦੀ ਇਹ ਪਹਿਚਾਣ, ਉਸ ਚੋਂ ਮਹਾਨ ਸਵਾਲਾਂ ਦਾ ਜਨਮ ਹੋਵੇਗਾ, ਅਗੰਮੀ ਸਵਾਲਾਂ ਦਾ ਜਨਮ ਹੋਵੇਗਾ, ਐਸੇ ਸਵਾਲ ਜੋ ਜੀਵਨ ਦੀ ਗਹਿਰਾਈ ਨੂੰ ਛੂਵਨ, ਐਸੇ ਸਵਾਲ ਜੋ ਪ੍ਰਕਿਰਤੀ ਦੇ ਬੁਲੰਦੀਆਂ ਨੂੰ ਛੂਵਨ, ਐਸੇ ਸਵਾਲ ਜੋ ਚੇਤਨਾ ਦੇ ਡੂੰਘੇ ਤਲ ਦੇ ਜਹਿ ਚਲੇ ਜਾਣ। ਉਹਨਾਂ ਅਨੰਤ ਸਵਾਲਾਂ ਦੇ ਚੋਂ ਕੁਛ ਇੱਕ ਸਵਾਲ ਮੈਂ ਸਾਹਮਣੇ ਰੱਖਣ ਲੱਗਾ। ਇਹ ਗੱਲ ਵੱਖਰੀ ਹੈ ਕਿ ਇਸ ਸਾਰੀ ਬਾਣੀ ਵਿੱਚ ਸਵਾਲ ਹੀ ਸਵਾਲ ਨੇ। ਸਿੱਖ ਜਗਤ ਦੇ ਵਿਦਵਾਨ ਇੱਥੇ ਦੋ ਹਿੱਸਿਆਂ ਦੇ ਤਕਸੀਮ ਨੇ। ਇੱਕ ਧੜਾ ਐਸਾ ਕਹਿੰਦਾ ਹੈ ਕਿ ਬਾਣੀ ਸਿਰਫ ਸਵਾਲ ਹੀ ਸਵਾਲ ਨੇ, ਛੋੜ ਦਿੱਤਾ ਸਤਿਗੁਰ ਨੇ ਆਤਮ ਅਭਿਆਸੀਆਂ ਤੇ, ਜਿਨ੍ਹਾਂ ਨੂੰ ਆਪਣੇ ਅੰਦਰੋਂ ਇਨ੍ਹਾਂ ਸਵਾਲਾਂ ਦਾ ਜਵਾਬ ਮਿਲ ਜਾਏ ਔਰ ਇਸ ਸਵਾਲ ਦਾ ਬੋਝ ਨਾ ਰਹਿ, ਸਮਝ ਲਓ ਉਹ ਸਹੀ ਅਭਿਆਸੀ ਹੈ, ਉਹਨੂੰ ਸਹੀ ਜਵਾਬ ਮਿਲ ਗਿਆ। ਦੂਸਰਾ ਤਬਕਾ ਇੰਝ ਵੀ ਕਹਿੰਦਾ ਹੈ ਕਿ ਸਰਸਾ ਨੂੰ ਪਾਰ ਕਰਦੇ ਆਇਆ ਆਪ ਜੀ ਦਾ ਇਹ ਮਹਾਨ ਅਦੁੱਤੀ ਸਾਹਿਤ ਸਰਸਾ ਦੀ ਕੁਛ ਭੇਟ ਹੋ ਗਿਆ, ਕੁਛ ਪੰਨੇ ਰੁੜ ਗਏ। ਔਰ ਬਾਅਦ ਵਿੱਚ ਜਦ ਇਸ ਦੀ ਸੰਪਾਦਨਾ ਹੋਈ ਭਾਈ ਮਨੀ ਸਿੰਘ ਜੀ ਦੁਆਰਾ, ਤਾਂ ਸਿਰਫ ਇਹ ਪ੍ਰਸ਼ਨ ਹੀ ਮਿਲੇ, ਉੱਤਰ ਨਾ ਮਿਲ ਸਕੇ। ਹੁਣ ਜੋ ਸਟੀਕ ਦਸਮ ਗ੍ਰੰਥੀ ਮਿਲਦੀ ਹੈ ਉਸ ਦੇ ਵਿੱਚ ਜੋ ਇਨ੍ਹਾਂ ਪ੍ਰਸ਼ਨਾਂ ਦੇ ਸਾਹਮਣੇ ਉੱਤਰ ਲਿਖੇ ਹੋਏ ਨੇ, ਇਹ ਪੰਡਿਤ ਗਣੇਸ਼ਾ ਸਿੰਘ ਜੀ ਮਹਾਰਾਜ ਦੇ ਨੇ। ਨਿਰਮਲੇ ਮਹਾਤਮਾ ਦੇ ਚੋਂ ਇੱਕ ਸਿਰਮੌਰ ਮਹਾਤਮਾ ਹੋ ਗੁਜ਼ਰੇ ਨੇ, ਆਤਮਦਰਸ਼ੀ, ਬ੍ਰਹਮ ਗਿਆਨੀ ਔਰ ਮਹਾਨ ਵਿਦਵਾਨ। ਉਨ੍ਹਾਂ ਦਾ ਦਾਅਵਾ ਤਾਂ ਨਹੀਂ ਸੀ ਪਰ ਐਸਾ ਕਹਿਣਾ ਸੀ ਕਿ ਇਨ੍ਹਾਂ ਸਵਾਲਾਂ ਦਾ ਇਹ ਜਵਾਬ ਮੈਨੂੰ ਅੰਦਰੋਂ ਮਿਲੇ। ਔਰ ਹਕੀਕਤ ਹੈ ਸਵਾਲ ਉਹੀ ਗਹਿਰਾ ਆਉਂਦਾ ਹੈ ਜਿਹੜਾ ਅੰਦਰੋਂ ਨਿਕਲੇ, ਔਰ ਜਵਾਬ ਵੀ ਉਹੀ ਸਹੀ ਆਉਂਦਾ ਹੈ ਜਿਸਦਾ ਅੰਦਰੋਂ ਮਿਲੇ। ਅਕਸਰ ਕਈ ਦਫਾ ਦੇਖਣ ਵਿੱਚ ਆਇਆ ਕਿ ਲੋਕ ਦੂਜਿਆਂ ਦੇ ਸਵਾਲ ਚੁੱਕੀ ਫਿਰਦੇ ਨੇ اور دوسرے دے جواب ٹوئی جاندے نے او سوال انہاں دی زندگی دا سوال نہیں ہوندا اور او جواب انہاں نوں اندروں نہیں ملے آندا ایویں او ایک دماغی کثرت تو علاوہ ہور کچھ نہیں ہوندا تو گرو گوبند سنگھ جی مہاراج نے اے جڑے ادوتی سوال گیان پر بودھ نامک بانی وچ درج کیتے نے او اس طرح نے کو سورا سندر کون کہاں جوگ کو سار سور بیر کون ہے بہادر کون ہے پھر خوبصورت کون ہے سندر کس نو آکھاں گے کیونکہ ایسیاں کچھ ادوتی سوغاتاں نے جگت دے جس تو منک دا من سبھاوت پربھاوت ہوندا ہے تے اس دی اصلیت دا حقیقت دا بودھ نہ ہوے تو کئی دفعہ زندگی بہت وڈے بھرانتی دے دلدل دے جاگردی ہے اس واسطے اس طرح دے عظیم سوالاں نو صاحب شری گرو گوبند سنگھ جی مہاراج نے اپنی بانی دے تھان دتی ہے سور بیر کس نو آکھاں گے کون ہے اور خوبصورت کس نو آکھنا پائے گا کون سندر ہے کہاں جوگ کو سار دن رات جو بھگتی کر رہے ہیں دھارمک سادھنا کر رہے ہیں جب تب کر رہے ہیں ستسنگ کر رہے ہیں اس دا پھل کی ہے آیا اس دی پراپتی کی ہے اپلبدھی کی ہوے گی اس سب کچھ دا سار کی ہوے گا کو داتا ज्ञानी कवन कहो विचार अविचार दाता कौन है किसनु दानी आखांगे लगदा है जिस ढंग नाल असी दानिया नु दानी कह देने आ अगर यही वास्तविक सही है तो मेरे ख्याल च साहिब गुरु गोबिंद सिंह जी महाराज इस خیال نو سوال دے روپ دے چنا لین دے جو سوال دے روپ چلے ہے تو جاب دا اے سوال بہت گہر ہے کون داتا ہے گیانی کون ہے کو داتا گیانی کمن کہو بیچار اویچار بیچار کسنو کہن دے نے اویچار کسنو آکھی دے ایسے جڑے اے ادوتی عظیم سوال نے انہاں دے جواب پنڈت گنیشا سنگھ جی مہاراج نے انج لکھے نے جتھے اے پرشن کو سورا سندر کون تو پنڈت جی مہاراج کہندے نے من جیتا سورا ہے سندر ہے گنوان جب من کی پھرتا بھائی سار یوگ اے ہو جان کس نو سور بیر آکھاں گے جس نے اپنا من جت لیا دراصل دوسرے نو جتن دی چاہت رکھنی اے راجنیتی ہے تے دوسرے نو جت لینا اے راجنیتی دی سفلتا ہے دوسرے نو تلوار نال جتنا شستر نال جتنا شاستر نال جتنا ووٹ نال جتنا مت نال جتنا غرض کے جت دا دھے دوسرے تے کھڑا کریے دوسرے نو جتنا ہے جو دوسرے نو جتنا ہے بس یہی راجنیتی ہے اور دوسرے نو جتنا ہنسا ہے دوسرے نو چوٹ پچائے بنا کس طرح دوسرے نو جت سکاں گے دوسرے نو دبائے بنا دوسرے نو کس طرح جت سکاں گے دوسرے نو جتنا راجنیتی ہے اپنے آپ نو جتنا دھرم ہے من جیتے جگ جیت من جت لے ہے دھرم دی پراپتی ہو گئی پربھو دی پراپتی ہوئی کہنے دوجے نو جیتی ہے ستا پراپت ہوں دیئے اپنے آپ نو جیتی ہے ست پراپت ہوں دے دوسرے نو جیتی ہے بار دا متھیا سنگاسن پراپت ہوں دے اپنے آپ نو جیتی ہے رام دا سنگاسن پراپت ہوں دے دوسرے نو جتن لئی اوگن چاہی دے نے اپنے آپ نو جتن لئی گن چاہی دے نے कठोर होए बिना दूसरे नु जितना कठिन है, बहुत कठिन है, पर कोमल होए बिना अपने आप नु जितना कठिन है, बहुत कठिन है। मिथ्या बोल, मिथ्या वचन, मिथ्या कर्म नाली असी दूसरे नु जित सकदे हां, पर सत्य बोल सत्य कर्म नाल ही असी अपने आप नु जित सकांगे, अपना मन जित सकांगे। सतगुरु देव जी महाराज ने ते स्पष्ट कह दिता, पहले पातशाह गुरु नानक देव जी महाराज ने, कि जगत नु जितना वास्तविक कदी किसे नु जो है नसीब नहीं होवेगा, इस दे सफलता नहीं मिलेगी, अपने आप नु जितना ही जगत नु जितना है। मन जीते जग जीत, मनुख दी अनंत ख्वाहिशां विचों एक प्रबल चाहत है कि मैं जेतू होवां, जगत जेतू। और सूरबीरता भी आम लोगों ने इस ते खड़ी कीती है कि बड़ा सूरबीर है, दूसरे नु जित ले। गुरु गोविंद सिंह जी महाराज ऐसा नहीं मनदे, ओही सूरबीर है जो अपना मन जित लेंदा है, और जो अपना मन जित लेंदा है उस दे अंदर ऐसे दैवी गुण ने, वो अगर दूसरे नु जितन दी कोशिश करेगा तो सिर्फ देश दे सुधार लई, मजलूम दी रखिया लई, बड़े निर्वैर पावन हिरदे नाल लड़ेगा। जैसे इतिहासिक सबूत है कि जद सिखा ने जंग देश अनेकां नु जख्मी कीता है, घायल कीता है, तो उस वक्त एक सिंह भाई कन्हैया ब्रह्म ज्ञान दी मूर्ति मश्क लेके पानी पिला रहे ने, पकड़ के सिंघा ने भाई कन्हैया नु गुरु गोबिंद सिंह जी महाराज दी हजूरी विच पेश कीता, महाराज जी साडे विच कदार पैदा हो गया, असी लड़के खून पसीना एक करके जिसनु घायल करदे आ, जख्मी करदे आ, गिरा देने आ, ए पानी पिला के फिर खड़ा कर देंदा है, सुरजीत कर देंदा है। जद गुरु गोबिंद सिंह जी महाराज दे सामने इस सिंह नु पेश कीता गया तो साहब कहने लगे, भाई कन्हैया ये की कह रहे ने? तो हथ जोड़ के कहने लगा, पातशाह ये की कहंदे ने? ए जानन, मैं ते किसी दुश्मन नु पानी नहीं पिलाया, मैं ते जद भी पानी पिलाना आप नु पिलाना, सब दिच आप दा ही रूप, जो दी से सो तेरा रूप, मैं ते जिस दे मुंह च पानी पाया है मुखड़ा थोड़ा दिखाई देता है, ते तुसी पानी मंगो ते मैं पानी ना दिया, फिर मैं थोड़ा सिख किस तरह? जेब दे चो मरम दी डब्बी कड्डी गुरु गोबिंद सिंह जी महाराज ने, आखिया कन्हैया अधूरा कम ना कर, फिर पूरा कम कर, ए मरम पट्टी भी कर छड़िया कर, जख्मा ते मरम भी लगा दिता कर, कमाल दी गल, मैदानी जंग विच लड़ना और जो घायल हो चुके ने दुश्मन उन्हां नू पानी पिलाना ते उन्हां दिते मरम पट्टी भी करनी, एक गल स्पष्ट हो गई कि वैर भरे हिरदे नाल लड़ना होर गल है, निर्वैर हिरदे नाल लड़ना होर गल है। और जद कोई निर्वैर हिरदे नाल लड़दा है तो देश दी रक्षा लई, कौम दी रक्षा लई, मजलूम दी रक्षा लई, और जद वैर दे नाल कोई लड़दा है तो दूसरे नु तबाह करन लई, बर्बाद करन लई, अपनी सत्ता प्राप्त करन लई, अपनी ताकत वधान लई। निर्वैर हिरदे नाल ओही लड़ सकदा है जिसने अपना मन जितया है, ते जिसने मन जितया है ओही जगत नु जित लैंदा है। मन जीते जग जीत, तो मन जीता सूरा है, सारी दुनिया नु जितन वाला भी अपने मन दे हथों हार जांदा है, ते मन नु जितना अति कठिन है, अति कठिन है। कहिंदे ने शास्त्रां नाल दूसरे नु जितया जांदा है, शास्त्र नाल, विचार नाल, जप नाल, तप नाल अपना मन जितया जा सकदा है। तो मन जीता सूरा है, सुंदर है गुणवान, खूबसूरत किसनु आखांगे, सुंदर किसनु आखांगे? सिर्फ चमड़ी दी सुंदरता, नैन नक्शों, ਇਹ ਮਨੁੱਖ ਦੀ ਆਪਣੀ ਆਪਣੀ ਧਾਰਨਾ ਹੈ। ਕਿਸੇ ਨੂੰ ਇੱਕ ਤਰ੍ਹਾਂ ਦਾ ਨੱਕ ਖੂਬਸੂਰਤ ਲੱਗਦਾ ਹੈ, ਦੂਸਰੇ ਨੂੰ ਨਹੀਂ। ਕਿਸੇ ਕਿਸੇ ਦੇਸ਼ ਵਿੱਚ ਕਾਲੀ ਚਮੜੀ ਖੂਬਸੂਰਤੀ ਦਾ ਚਿੰਨ ਹੈ, ਕਿਧਰੇ ਗੋਰੀ, ਕਿਧਰੇ ਥਿੰਨਾ ਥਿੰਗਣਾ ਨੱਕ ਖੂਬਸੂਰਤੀ ਦਾ ਚਿੰਨ ਹੈ, ਕਿਧਰੇ ਨਹੀਂ ਕਿਧਰੇ ਲੰਬਾ। ਤੋ ਖੂਬਸੂਰਤੀ ਤੇ ਆਪਣੀ ਆਪਣੀ ਮਨ ਦੀ ਇੱਕ ਧਾਰਨਾ ਹੈ, ਔਰ ਇਹ ਖੂਬਸੂਰਤੀ ਬਦਸੂਰਤੀ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਜਵਾਨੀ ਨੂੰ ਬੁਢੇਪੇ ਦੇ ਬਸਤਰ ਪਹਿਰਦਿਆਂ ਦੇਰ ਨਹੀਂ ਲੱਗਦੀ। ਸੁੰਦਰਤਾ ਦਾ ਇਹ ਖਿੜਿਆ ਹੋਇਆ ਫੁੱਲ ਇਹਨੂੰ ਮੁਰਝਾਉਂਦਿਆਂ ਦੇਰ ਨਹੀਂ ਲੱਗਦੀ। ਇੱਕ ਹੋਰ ਸੁਪਨ ਹੈ, ਉਹਨੂੰ ਕਹਿੰਦੇ ਨੇ ਮਨ ਦਾ ਸੁਪਨ, ਸੀਰਤ। ਸੂਰਤ ਦਾ ਖੂਬਸੂਰਤ ਹੋਣਾ ਹੋਰ ਗੱਲ ਹੈ, ਸੀਰਤ ਦਾ ਮਹਾਨ ਹੋਣਾ ਹੋਰ ਗੱਲ ਹੈ। ਜਗਤ ਵਿਚ ਐਸਾ ਦੇਖਣ ਵਿਚ ਆਇਆ ਹੈ ਕਿ ਤਨ ਦੇ ਸੋਹਣੇ ਮਨੁੱਖ ਮਨ ਦੇ ਸੋਹਣੇ ਨਹੀਂ ਹੁੰਦੇ। ਸੂਰਤ ਸ਼ਕਲ ਅੱਛੀ, ਸੀਰਤ ਕੁਛ ਵੀ ਨਹੀਂ। ਤੇ ਕਈ ਦਫਾ ਐਸਾ ਵੀ ਹੋਇਆ, ਸੀਰਤ ਬੜੀ ਅੱਛੀ, ਬਹੁਤ ਸੋਹਣੀ, ਬੜੀ ਖੂਬਸੂਰਤ, ਸੂਰਤ ਠੀਕ ਨਹੀਂ ਸੀ। ਜੈਸੇ ਇਤਿਹਾਸ ਦੇ ਵਿਚ ਇੱਕ ਗਾਥਾ ਹੈ, ਅਸ਼ਟਾਵਕਰ, ਪੈਰਾਂ ਵਿਚ ਬਲ, ਹੱਥਾਂ ਵਿਚ ਬਲ, ਗਰਦਨ ਟੇੜੀ, ਕਮਰ ਟੇੜੀ, ਸਰੀਰ ਵਿਚ ਅਨੇਕਾਂ ਹੀ ਬਲ, ਇਸੇ ਕਾਰਨ ਕਰਕੇ ਆਪ ਦਾ ਨਾਂ ਪਿਆ ਰਿਸ਼ੀ ਅਸ਼ਟਾਵਕਰ। ਸਰੀਰ ਵਿਚ ਅੱਠ ਬਲ, ਪਰ ਮਨ ਵਿਚ ਕੋਈ ਬਲ ਨਹੀਂ ਸੀ। ਤਨ ਕਰਕੇ ਅਤੀ ਕਰੂਪ ਸੀ, ਮਨ ਕਰਕੇ ਅਤੀ ਸੁੰਦਰ ਸੀ, ਅਤੀ ਸੁੰਦਰ। ਰਾਜੇ ਜਨਕ ਦੀ ਸਭਾ ਵਿਚ ਆਇਆ ਹੈ, ਇਹ ਰਾਜਗੁਰੂ ਦਾ ਲੜਕਾ ਸੀ, ਆਪਣੇ ਪਿਤਾ ਨੂੰ ਬੁਲਾਉਣ ਲਈ ਆਇਆ ਹੈ। ਰੋਕਿਆ ਕਿਸੇ ਨੇ ਨਹੀਂ, ਕਿਉਂਕਿ ਰਾਜਗੁਰੂ ਦਾ ਲੜਕਾ। ਪਰ ਇਹਨੂੰ ਦੇਖਦਿਆਂ ਹੀ ਰਾਜ ਸਭਾ ਵਿਚ ਬੈਠੇ ਸਾਰੇ ਹੱਸ ਪਏ, ਖਿੜਖਿੜਾ ਕੇ ਹੱਸ ਪਏ। ਉਹਨਾਂ ਨੂੰ ਹੱਸਦਾ ਵੇਖ ਕੇ ਅਸ਼ਟਾਵਕਰ ਜੀ ਵੀ ਹੱਸ ਪਏ। ਜਨਕ ਕਹਿੰਦੇ ਨੇ, ਰਿਸ਼ੀ ਜੀ, ਇਹ ਸਾਰੇ ਤੁਹਾਡੇ ਤੇ ਹੱਸੇ ਨੇ, ਤੁਸੀਂ ਕਿਸ ਤੇ ਹੱਸੇ? ਤੋ ਅਸ਼ਟਾਵਕਰ ਜੀ ਕਹਿੰਦੇ ਨੇ, ਇਹ ਸਾਰੇ ਮੇਰੇ ਤੇ ਹੱਸੇ, ਮੈਂ ਇਹਨਾਂ ਤੇ ਹੱਸਿਆ। ਇਹ ਮੇਰੀ ਸੂਰਤ ਵੇਖ ਕੇ ਹੱਸੇ ਨੇ, ਮੈਂ ਇਹਨਾਂ ਦੀ ਸੀਰਤ ਵੇਖ ਕੇ ਹੱਸਿਆ। ਇਹਨਾਂ ਨੇ ਮੇਰੇ ਤਨ ਦੀ ਬਦਸੂਰਤੀ ਵੇਖੀ ਹੈ, ਹਾਸਾ ਨਿਕਲ ਗਿਆ, ਮੈਂ ਇਹਨਾਂ ਦਾ ਮਨ ਦਾ ਕਰੂਪਣਾ ਵੇਖਿਆ, ਹਾਸਾ ਨਹੀਂ ਰੋਕ ਸਕਿਆ। ਇਹਨਾਂ ਦੀ ਦ੍ਰਿਸ਼ਟੀ ਸਿਰਫ ਚਮੜੇ ਤੱਕ ਹੀ ਰੁਕੀ ਹੋਈ ਹੈ। ਜਗਤ ਵਿਚ ਅਨੰਤ ਪੁਰਸ਼ ਐਸੇ ਹੋਏ ਨੇ ਜੋ ਤਨ ਕਰਕੇ ਤੇ ਬੜੇ ਕਰੂਪ ਸਨ, ਪਰ ਮਨ ਕਰਕੇ ਬੜੇ ਸੁੰਦਰ ਸਨ। ਸੁਕਰਾਤ ਹੋਇਆ, ਰਿਸ਼ੀ ਵੇਦ ਵਿਆਸ ਜੀ ਹੋਏ ਨੇ, ਅਸ਼ਟਾਵਕਰ ਹੋਏ ਨੇ, ਬੜੇ ਬੁਲੰਦ ਪਾਇਆ ਮਹਾਨ ਮਨੁੱਖ, ਜਿਨ੍ਹਾਂ ਦੀ ਸੀਰਤ ਇਤਨੀ ਸੋਹਣੀ ਜਿਸ ਦੇ ਸਾਹਮਣੇ ਕਰੋੜਾਂ ਚੰਦਰਮਾ ਫਿੱਕੇ ਪੈ ਜਾਣ। ਨਹੀਂ ਮੋਹਤਾਜ ਸੇਵਰ, ਇਲਮ ਅਕਲ ਨੇ ਜਿਸ ਕੋ ਸਵਾਰਾ ਹੈ, ਉਤੇ ਅਕਲ ਨਾਲ, ਇਲਮ ਨਾਲ, ਗੁਣਾ ਨਾਲ ਸਵਰੀਆਂ ਹੋਈਆਂ ਸੀਰਤਾਂ। ਅਨੰਤ ਖੂਬਸੂਰਤੀਆਂ ਉਹਨਾਂ ਦੇ ਕਦਮਾਂ ਤੋਂ ਨਿਛਾਵਰ ਕੀਤੀਆਂ ਜਾ ਸਕਦੀਆਂ ਨੇ। ਤੇ ਕਈ ਦਫਾ ਦੇਖਦੇ ਹਾਂ ਤਨ ਦੇ ਸੋਹਣੇ ਨੇ, ਸੂਰਤ ਬਹੁਤ ਅੱਛੀ, ਸੀਰਤ ਕੁਛ ਵੀ ਨਹੀਂ। ਰੂਹੇ ਜ਼ਮੀਨ ਵਿਚ ਇਕ ਐਸਾ ਪੁਰਸ਼ ਵੀ ਆਇਆ ਜਿਹਦੀ ਸੂਰਤ ਬਾ ਕਮਾਲ, ਜਿਹਦੀ ਸੀਰਤ ਬਾ ਕਮਾਲ। ਉਹਦੀ ਸੀਰਤ ਵਿਚ ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਵਿਚਿੱਤਰ ਨਾਟਕ ਹੈ, ਚੰਡੀ ਚਰਿੱਤਰ ਹੈ, ਰਾਮਾ ਅਵਤਾਰ ਹੈ, ਭਗਵਤੀ ਦੀ ਵਾਰ ਹੈ, ਕ੍ਰਿਸ਼ਨਾ ਅਵਤਾਰ ਹੈ, ਗਿਆਨ ਪ੍ਰਬੋਧ ਹੈ, ਸਰੂਰ ਹੈ, ਮਸਤੀ ਹੈ, ਬ੍ਰਹਮ ਗਿਆਨ ਹੈ, ਬ੍ਰਹਮ ਆਨੰਦ ਹੈ। ਪਰ ਸੂਰਤ ਵੀ ਐਸੀ ਜੋ ਵੇਖੇ ਤੇ ਵੇਖਦਾ ਹੀ ਰਹਿ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਅਜ ਪੇਸ਼ ਚਸ਼ਮ ਆਮ ਬਿਤੋਏ, ਨਾ ਮਹਿਰ ਬਾਂਗ ਉਜਸਤ, ਜਾਨਾਂਗ ਉਜਸਤ ਤਾਜ਼ੇ ਰਹੇ, ਦੀਦਾ ਜਾਂਗ ਉਜਸਤ। ਉਹ ਕਹਿੰਦੇ ਨੇ, ਕਲਗੀਧਰ, ਮੇਰੀ ਅੱਖਾਂ ਦੇ ਸਾਹਮਣੇ ਕੀ ਲੰਘੇ ਨੇ, ਮਾਨੋ ਅੱਖਾਂ ਵਿਚੋਂ ਮੇਰੀ ਜਾਨ ਨਿਕਲ ਗਈ। ਸੁਣਿਆ ਸੀ ਮੂੰਹ ਦੇ ਰਾਹੀ ਜਾਨ ਨਿਕਲਦੀ ਏ, ਪਰ ਅੱਜ ਮੈਂ ਪਹਿਲੀ ਦਫਾ ਦੇਖ ਰਿਹਾ ਅੱਖਾਂ ਚੋਂ ਹੀ ਜਾਨ ਨਿਕਲ ਗਈ, ਅੱਖਾਂ ਤੋਂ ਹੀ ਸਾਰੀ ਸ਼ਕਤੀ ਨਿਕਲ ਗਈ। ਸ਼ਕਤੀ ਦੇ ਮੁਜੱਸਮੇ, ਸੁੰਦਰਤਾ ਦੇ ਮੂਰਤੀ, ਗੁਣਾਂ ਦੇ ਸਾਗਰ, ਜਦ ਅੱਖਾਂ ਦੇ ਕੋਲੋਂ ਓਜਲ ਹੋਏ ਨੇ ਐਸਾ ਪ੍ਰਤੀਤ ਹੋਇਆ ਹੈ ਅੱਖਾਂ ਦੇ ਚੋਂ ਹੀ ਜਾਨ ਨਿਕਲ ਗਈ। ਮਹਾਨ ਦਾਰਸ਼ਨਿਕ ਕਵੀ ਪਿਓਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਐਸਾ ਕਹਿੰਦੇ ਨੇ, ਦੇਖ ਕੇ ਮਯੰਕ ਰੰਗ ਮੁਖ ਪੇ ਕਲੰਕ ਅਤ ਕੈਸੇ ਅਨੁਮਾਨ ਕਰ ਕਹੂੰ ਮੁਖ ਚੰਦਰ ਸਮ। ਚੰਦਰਮਾ ਦਾ ਕਲੰਕਿਤ ਮੁਖੜਾ ਵੇਖ ਕੇ ਮੈਂ ਕਿਸ ਤਰ੍ਹਾਂ ਆਖਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੰਦਰਮਾ ਦੇ ਸਮਾਨ ਨੇ। ਚੰਦਰਮਾ ਵਿਚ ਕਾਲਾ ਧੱਬਾ ਵੇਖ ਕੇ ਮੈਂ ਕਿਵੇਂ ਕਹਿ ਦੇਵਾਂ ਧੱਬਿਆਂ ਤੋਂ ਰਹਿਤ ਜੋ ਮੁਕੜਾ ਹੈ ਉਹ ਚੰਦਰਮਾ ਦੇ ਸਮਾਨ ਹੈ। ਮਯੰਕ ਇਹ ਚੰਦਰਮਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਰੰਕ ਹੈ, ਭਿਖਾਰੀ ਹੈ। ਦੇਖ ਕੇ ਮਯੰਕ ਰੰਕ ਮੁਖ ਤੇ ਕਲੰਕ ਅਤ ਕੈਸੇ ਅਨੁਮਾਨ ਕਰ ਕਹੂੰ ਮੁਖ ਚੰਦਰ ਸਮ। ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ ਕੈਸੇ ਕਰ ਕਹੂੰ ਪੁਨ ਗੁਰੂ ਕੋ ਸੁਰਿੰਦਰ ਸਮ। ਦੇਵਤਿਆਂ ਦਾ ਮੁਖੀ ਇੰਦਰ, ਇਸ ਦੇ ਸਮਾਨ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਸ ਤਰ੍ਹਾਂ ਕਹਿ ਦਿਆਂ। ਸੁਰਿੰਦਰ ਇਤੇ ਉਹ ਹੈ ਜੋ ਗੌਤਮ ਦੀ ਨਾਰ ਅਹਿਲਿਆ ਦਾ ਸਤ ਭੰਗ ਕਰਦਾ ਹੈ। ਵਾਸ਼ਨਾ ਵਿਚ ਗ੍ਰਸਿਆ ਹੋਇਆ, ਕਾਮਨਾ ਦਾ ਮਾਰਿਆ ਹੋਇਆ ਇੱਕ ਰਿਸ਼ੀ ਦੀ ਪਤਨੀ ਉਸ ਨਾਲ ਛਲ ਕਰ ਬੈਠਾ, ਉਸ ਤੇ ਆਪਣਾ ਮਨ ਮੈਲਾ ਕਰ ਬੈਠਾ, ਸਤ ਭੰਗ ਕਰ ਬੈਠਾ। ਪਰ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਵੰਤੀਆਂ ਦੇ ਸਤ ਦੇ ਰਖਵਾਲੇ ਤੇ ਕਿੱਥੇ ਉਹ ਇੱਕ ਸਤਵੰਤੀ ਦਾ ਸਤ ਭੰਗ ਕਰਨ ਵਾਲਾ। ਤੋ ਪਿਓਖ ਕਹਿੰਦੇ ਨੇ, ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ ਕਹਿੰਦੇ ਨੇ, ਗੌਤਮ ਰਿਸ਼ੀ ਦੇ ਸਰਾਪ ਦੁਆਰਾ ਇੰਦਰ ਦਾ ਸਾਰੇ ਦਾ ਸਾਰਾ ਜਿਹੜਾ ਸਰੀਰ ਹੈ ਭਗ ਰੂਪ ਹੋ ਗਿਆ। ਸਹਿ ਸਰੀਰ ਚਹਿਨ ਭਗ ਹੋਵੇ ਤਾਮਨ ਪਛੋਤਾਇਆ। ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ, ਜਿਸ ਦੇ ਉਸਦਾ ਸਰੂਪ ਇਸ ਢੰਗ ਨਾਲ ਚਿਤਰਿਆ ਕਿ ਵਾਸਤਵਿਕ ਉਹ ਤੇ ਸਾਰੀ ਦੀ ਸਾਰੀ ਕਾਇਆ ਉਸਦੀ ਭ੍ਰਸ਼ਟ ਹੋ ਗਈ। ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ ਕੈਸੇ ਕਰ ਕਹੂੰ ਪੁਨ ਗੁਰੂ ਕੋ ਸੁਰਿੰਦਰ ਸਮ। ਦੇਖ ਕੇ ਅਨੰਗ ਅੰਗ ਹੀਨ ਰਿਤੀ ਰਿਖਨ ਕੋ ਕੈਸੇ ਸੋ ਸਮਾਨ ਕਰ ਕਹੂੰ ਰਤੀ ਇੰਦਰ ਸਮ। ਜਿਸ ਦਾ ਵਜੂਦ ਹੀ ਨਹੀਂ, ਜਿਸ ਦਾ ਰੂਪ ਹੀ ਨਹੀਂ, ਉਸ ਕਾਮ ਦੇਨ ਦੇ ਸਮਾਨ, ਉਸ ਰਤੀ ਦੇ ਸਮਾਨ ਕਿਸ ਤਰ੍ਹਾਂ ਮੈਂ ਕਹਿ ਦਿਆਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਤੋ ਆਖਿਰ ਉਹਨਾਂ ਦਾ ਸੁਪਨ, ਉਹਨਾਂ ਦੀ ਖੂਬਸੂਰਤੀ ਕੋਈ ਤੇ ਦਸਵੀ ਚਾਹੀਦੀ ਹੈ, ਕੋਈ ਤੇ ਪ੍ਰਮਾਣ ਚਾਹੀਦਾ ਹੈ। ਤੋ ਆਪ ਕਹਿੰਦੇ ਨੇ, ਕੋ ਨਾ ਪਿਯੂਖ ਬਨ ਆਇਓ ਯਾ ਸੰਸਾਰ ਬੀਚ ਗੋਬਿੰਦ ਮਿਰਗਿੰਦ ਗੁਰੂ ਧਰਮ ਧੁਰਿੰਦਰ ਸਮ। ਜੈਸੇ ਧਰਮ ਦੀ ਧੁਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਮੈਂ ਤਸ਼ਬੀਹ ਨਹੀਂ ਦੇ ਸਕਦਾ। ਸਰੀਰਕ ਸੁੰਦਰਤਾ ਦੇ ਅਜੂਬੇ, ਮਨ ਦੇ ਸੋਹਣੇਪਣ ਦਾ ਇੱਕ ਕ੍ਰਿਸ਼ਮਾ, ਸੂਰਤ ਐਸੀ ਜਿਸ ਤੋਂ ਸਾਰੀਆਂ ਸੂਰਤਾਂ ਫਿਦਾ ਕਰ ਦਈਏ, ਔਰ ਸੀਰਤ ਐਸੀ ਜਿਸ ਤੋਂ ਸਾਰੇ ਦੈਵੀ ਗੁਣ ਨਿਛਾਵਰ ਕਰੀਏ। ਇਤਨੀ ਸੁੰਦਰ ਸੂਰਤ ਔਰ ਇਤਨੀ ਮਹਾਨ ਸੀਰਤ ਕਾਦਰ ਕਰੀਮ ਨੇ ਮਾਨੋ ਸਾਰੀ ਬਖਸ਼ਿਸ਼ ਇੱਥੇ ਹੀ ਡੋਲ ਦਿੱਤੀ ਹੈ। ਲਾਲਾ ਦੌਲਤ ਰਾਏ ਆਪਣੀ ਤਸਨੀਫ ਸ਼ੁਦਾ ਕਿਤਾਬ ਦੇ ਵਿੱਚ ਸਾਫ਼ ਕਹਿੰਦੇ ਨੇ, ਈਸ਼ਵਰ ਦੀ ਸਾਰੀ ਰਹਿਮਤ ਇਕੱਠੀ ਹੋਈ, ਕਾਰੀਗਰੀ ਇਕੱਠੀ ਹੋਈ, ਬਖਸ਼ਿਸ਼ ਇਕੱਠੀ ਹੋਈ, ਤਾਕਤ ਇਕੱਠੀ ਹੋਈ ਤੇ ਬਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉਹਨਾਂ ਦੇ ਉਸ ਮਾਨਸਿਕ ਮੰਡਲ ਦੇ ਚੋਂ ਇਹ ਜੋ ਅਦੁੱਤੀ ਪ੍ਰਸ਼ਨ ਨਿਕਲੇ ਨੇ ਉਹ ਇਹ, ਕੋ ਸੂਰਾ ਸੂਰਬੀਰ ਕੌਣ ਹੈ, ਸੁੰਦਰ ਕਵਨ ਕੌਣ ਖੂਬਸੂਰਤ ਹੈ, ਭਗਤੀ ਦਾ ਫਲ ਕੀ ਹੈ। ਪੰਡਿਤ ਗਣੇਸ਼ਾ ਸਿੰਘ ਜੀ ਨੂੰ ਸਮਾਧੀ ਲੀਨ ਹੋਇਆ ਜੋ ਜਵਾਬ ਮਿਲੇ ਉਹ ਇਹ, ਮਨ ਜੀ ਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਜਬ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਨ। ਜਿਸ ਦੀ ਸੀਰਤ ਅੱਛੀ ਹੈ, ਜਿਸ ਦੇ ਕੋਲ ਦੈਵੀ ਗੁਣ ਨੇ, ਉਹੀ ਖੂਬਸੂਰਤ ਹੈ, ਜਿਸ ਨੇ ਮਨ ਜਿੱਤ ਲਿਆ ਉਹੀ ਸੂਰਬੀਰ ਹੈ, ਬਹਾਦਰ ਹੈ।